ਵਾਰ ਦਸਵੀਂ ਦੀ ਦੂਜੀ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਪ੍ਰਹਿਲਾਦ ਦਾ ਜ਼ਿਕਰ ਕਰਦੇ ਹਨ, ਜਿਸ ਨੇ ਪ੍ਰਭੂ ਦੀ ਬੰਦਗੀ ਭਗਤੀ ਕੀਤੀ, ਨਾਮ ਸਿਮਰਨ ਵਿੱਚ ਲੀਨ ਹੋ ਕੇ ਅਟਲ ਪਦਵੀ ਪ੍ਰਾਪਤ ਕਰ ਲਈ। ਕੀ ਫਰਮਾਨ ਕਰ ਰਹੇ ਹਨ? ਘਰ ਹਰਨ ਆਖਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਪੜਨ ਪਠਾਇਆ ਚਾਟ ਸਾਲ, ਆਂਦੈ ਚਿਤ ਹੋਵਾ ਅਹਿਲਾਦ, ਸਿਮਰੈ ਮਨ ਵਿੱਚ ਰਾਮ ਨਾਮ, ਗਾਵੈ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਝਾਟੜੇ, ਪਾਂਦੇ ਹੋਏ ਰਹੇ ਵਿਸਮਾਦ, ਰਾਜੇ ਪਾਸ ਰੁਆਇਆ, ਦੋਖੀ ਦੈਂਤ ਵਧਾਇਆ ਵਾਦ, ਜਲ ਅਗਨੀ ਵਿੱਚ ਘੱਥਿਆ, ਜਲੈ ਨਾ ਡੁੱਬੈ ਗੁਰਪ੍ਰਸਾਦ, ਕੱਢ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ, ਥੰਮ ਪਾੜ ਪ੍ਰਗਟਿਆ, ਨਰ ਸਿੰਘ ਰੂਪ ਅਨੂਪ ਅਨਾਦ, ਬੇਮੁਖ ਪਕੜ ਪਛਾੜਿਅਨ, ਸੰਤ ਸਹਾਈ ਆਦ ਜੁਗਾਦ, ਜੈ ਜੈਕਾਰ ਕਰਨ ਬ੍ਰਹਮਾਦ, ਜੈ ਜੈਕਾਰ ਕਰਨ ਬ੍ਰਹਮਾਦ। ਮੁਲਤਾਨ ਦਾ ਇੱਕ ਰਾਜਾ ਸੀ, ਇਹ ਨਾਸਤਿਕ ਬੰਦਾ ਸੀ, ਪਰ ਅਸਲ ਦੇ ਵਿੱਚ ਇਹਨੇ ਕੁਛ ਸਮਾਂ ਤਪ ਕੀਤਾ ਇਹਨੇ। ਇਸ ਦਾ ਨਾਮ ਸੀ ਹਰਨਾਕਸ਼, ਇਸ ਦਾ ਇੱਕ ਭਰਾ ਵੀ ਸੀ, ਹਿਰਨਕਸ਼ਯਪ ਸੀ ਉਸ ਦਾ ਨਾਮ। ਪਰਮੇਸ਼ਵਰ ਤੋਂ ਮੁਨਕਰ ਸਨ, ਪਰ ਪਰਮਾਤਮਾ ਦਾ ਭਾਣਾ ਐਸਾ ਇੱਕ ਵਕਤ ਆਇਆ, ਇਹਨੇ ਹਰਨਾਕਸ਼ ਨੇ ਮੰਦਰਾਚਲ ਪਰਬਤ ਹੈ ਉਸ ਦਾ ਨਾਮ, ਇੱਕ ਪਰਬਤ ਦੇ ਉੱਤੇ ਬਹਿ ਕੇ ਇਹਨੇ ਤਪ ਕੀਤਾ, ਤੇ ਉਸ ਤਪ ਦਾ ਫਲ ਇਹ ਇਹਨੂੰ ਪ੍ਰਾਪਤ ਹੋਇਆ, ਜਿਸ ਦੇਵਤੇ ਨੂੰ ਖੁਸ਼ ਕਰਨ ਵਾਸਤੇ ਇਹਨੇ ਤਪ ਕੀਤਾ ਸੀ ਬ੍ਰਹਮਾਦਿਕ ਨੂੰ ਮੰਦਰਾਚਲ ਪਰਬਤ ਤੇ, ਉੱਥੇ ਜਦੋਂ ਇਹਨੂੰ ਦਰਸ਼ਨ ਦੀਦਾਰ ਹੋਏ ਤੇ ਹੁਕਮ ਹੋਇਆ ਹਰਨਾਕਸ਼ ਤੋਂ ਬੜੀ ਬੰਦਗੀ ਕੀਤੀ, ਭਗਤੀ ਕੀਤੀ, ਕੁਛ ਮੰਗ ਲਾ, ਤੇ ਮੌਤ ਤੋਂ ਸਾਰਾ ਜਗਤ ਡਰਦਾ। ਇਸ ਨੇ ਬੇਨਤੀ ਕੀਤੀ, ਤਰਲਾ ਲਿਆ, ਕਹਿੰਦਾ ਜੀ ਇਹ ਬੇਨਤੀ ਹੈ ਕਿ ਮੈਂ ਮਰਾਂ ਨਾ। ਉਹ ਕਹਿੰਦੇ ਭਾਈ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਤੈਨੂੰ ਮੌਤ ਨਾ ਆਵੇ, ਮੌਤ ਨਾ ਆਉਣੀ ਨਹੀਂ, ਇਹ ਪਰਮੇਸ਼ਵਰ ਦਾ ਅਸੂਲ ਹੈ ਵੀ ਜਿਹੜਾ ਪੈਦਾ ਹੋਇਆ ਉਹਨੇ ਮਰਨਾ ਹੀ ਮਰਨਾ ਇੱਕ ਦਿਨ, ਜਿਹੜਾ ਧਰਤੀ ਤੇ ਆਇਆ ਉਹ ਇੱਕ ਦਿਨ ਨਾਸ ਹੋਏਗਾ, ਇਸ ਲਈ ਕੁਛ ਹੋਰ ਮੰਗ, ਜੋ ਵਰ ਕਹੇ ਤੈਨੂੰ ਦੇ ਦਿੰਦੇ ਹਾਂ। ਤੇ ਉਹ ਦਾਸ ਨੇ ਇਤਿਹਾਸਕ ਗ੍ਰੰਥਾਂ ਵਿੱਚ ਪੜ੍ਹਿਆ, ਉਸ ਮੁਤਾਬਕ ਦਾਸ ਬੇਨਤੀ ਕਰ ਰਿਹਾ। ਹਰਨਾਕਸ਼ ਨੇ ਕੁਛ ਐਸੇ ਵਰ ਮੰਗ ਲਏ, ਤੇ ਤਰੀਕਾ ਇਹਦਾ ਇਹ ਸੀ, ਜੁਗਤ ਇਹਦੀ ਇਹ ਸੀਗੀ ਜਿਹੜੀ ਮਗਰ ਭਾਵਨਾ ਕੰਮ ਕਰਦੀ ਸੀ ਵੀ ਮੌਤ ਨਾ ਹੋਵੇ। ਇਹਨੇ ਕਿਹਾ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਕਮਰੇ 'ਚ ਤੇ ਨਾ ਕਮਰੇ ਤੋਂ ਬਾਹਰ। ਕਹਿਣ ਲੱਗਾ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਮੈਂ ਤੇ ਨਾ ਰਾਤ ਮਰਾਂ। ਕਹਿਣ ਲੱਗਾ ਨਾ ਕਿਸੇ ਬਿਮਾਰੀ ਨਾਲ ਮਰਾਂ, ਨਾ ਕਿਸੇ ਹਥਿਆਰ ਆਦਿਕ ਦੇ ਨਾਲ ਹੀ ਮਰਾਂ, ਨਾ ਕਿਸੇ ਬੰਦੇ ਦੇ ਕੋਲੋਂ ਮਰਾਂ ਤੇ ਨਾ ਕਿਸੇ ਜਾਨਵਰ ਪਸ਼ੂ ਆਦਿਕ ਦੇ ਕੋਲੋਂ ਮਰਾਂ। ਇਸ ਤਰ੍ਹਾਂ ਦੇ ਬੇਅੰਤ ਵਾਰ ਇਹਨੇ ਹਰਨਾਕਸ਼ ਨੇ ਮੰਗ ਲਏ, ਭਾਵ ਤਰੀਕਾ ਇਹ ਮਗਰ ਭਾਵਨਾ ਇਹ ਕੰਮ ਕਰਦੀ ਹੈ ਕਿ ਮੌਤ ਨਾ ਆਵੇ। ਹੁਣ ਸਾਧ ਸੰਗਤ ਜੇ ਕੋਈ ਇਨਸਾਨ ਇਹ ਮੰਗ ਲਏ ਵੀ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਕਿਸੇ ਬਿਮਾਰੀ ਨਾਲ ਮਰਾਂ, ਨਾ ਕਿਸੇ ਹਥਿਆਰ ਸ਼ਸਤਰ ਨਾਲ ਮਰਾਂ, ਨਾ ਕਿਸੇ ਬੰਦੇ ਕੋਲੋਂ ਮਰਾਂ, ਨਾ ਕਿਸੇ ਜਾਨਵਰ ਪਸ਼ੂ ਦੇ ਹੱਥੋਂ ਮਰਾਂ, ਇਤ ਆਦਿਕ ਕੁਛ ਕਦਾਸ ਨੇ ਦਲੀਲਾਂ ਦਿੱਤੀਆਂ। ਕਹਿਣ ਦਾ ਭਾਵ ਮੌਤ ਤੋਂ ਡਰਦਾ ਹੈ। ਉਹ ਕਹਿੰਦੇ ਤਥਾਸਤੂ ਠੀਕ ਹੈ ਬਈ, ਪਰ ਇੱਕ ਸਮਾਂ ਆਇਆ, ਹੁਣ ਹਰਨਾਕਸ਼ ਰਾਜਾ ਸੀ ਮੁਲਤਾਨ ਦਾ, ਇਹਦੇ ਦਿਲ ਚ ਆਇਆ ਵੀ ਮਨਾ ਮੈਂ ਬੰਦਗੀ ਭਗਤੀ ਕੀਤੀ, ਮਰਨਾ ਤੇ ਮੈਂ ਹੈ ਕੋਈ ਨੀ ਹੁਣ, ਕਿਉਂਕਿ ਮੈਂ ਤੇ ਵਰ ਮੰਗ ਲਏ, ਤੇ ਜੇ ਮੈਂ ਵਰ ਮੰਗੇ ਲਏ ਤੇ ਹੁਣ ਮੈਨੂੰ ਮੌਤ ਤਾਂ ਆਉਣੀ ਨੀ, ਇਸ ਕਰਕੇ ਹੁਣ ਮੈਂ ਰੱਬ ਰੂਪ ਹੀ ਬਣ ਕੇ ਬੈਠਦਾ ਹਾਂ, ਪਰਮਾਤਮਾ ਦਾ ਅਕਾਲ ਪੁਰਖ ਪਰਮੇਸ਼ਰ ਦਾ ਸ਼ਰੀਕ ਬਣ ਗਿਆ ਹੈ। ਬਣਨ ਦੀ ਕੋਸ਼ਿਸ਼ ਲੋਕ ਸੰਸਾਰ 'ਚ ਕਰਦੇ ਰਹੇ ਨੇ, ਬਣ ਨਹੀਂ ਸਕਿਆ ਦੁਨੀਆਂ 'ਚ ਕੋਈ ਵੀ, ਰੱਬ ਦਾ ਸ਼ਰੀਕ ਕੋਈ ਨਹੀਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਬਾਣੀ 'ਚ ਆਖਦੇ ਨੇ ਅਕਾਲ ਪੁਰਖ ਤਾਈ, ਤੇਰਾ ਸ਼ਰੀਕ ਕੋ ਨਾਹੀਂ, ਜਿਸ ਨੂੰ ਲਵੈ ਲਾਏ ਸੁਣਾਇਆ, ਤੁਧ ਜੇਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨ ਪਾਇਆ। ਇਸ ਲਈ ਇਹਨੇ ਆਪਣੇ ਰਾਜ ਦੇ ਵਿੱਚ ਆਲੇ ਦੁਆਲੇ ਪਰਜਾ ਕੋਲੋਂ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਜਲੇ ਹਰਨਾਕਸ਼, ਥਲੇ ਹਰਨਾਕਸ਼, ਕਹਿੰਦਾ ਮੇਰਾ ਨਾਮ ਲਓ। ਜਲ ਦੇ ਵਿੱਚ, ਥਲ ਦੇ ਉੱਤੇ, ਸਭ ਪਾਸੇ ਦੇ ਵਿੱਚ ਹਰਨਾਕਸ਼ ਦਾ ਹੀ ਹੁਕਮ ਚੱਲਦਾ ਹੈ। ਸਭ ਪਾਸੇ ਹਰਨਾਕਸ਼ ਹੀ ਹਰਨਾਕਸ਼ ਆਪਣਾ ਨਾਮ ਜਪਾਉਣ ਲੱਗ ਪਿਆ, ਲੋਕ ਜਪਣ ਲੱਗ ਪਏ। ਹੁਣ ਪਰਜਾ ਸੀਗੀ, ਇਹ ਰਾਜਾ ਸੀ, ਹੁਣ ਪਰਜਾ ਨੇ ਰਾਜੇ ਦਾ ਹੁਕਮ ਮੰਨਣਾ। ਅਗਰ ਨਹੀਂ ਹੁਕਮ ਮੰਨਦੇ, ਮਾਰ ਦੇਗਾ, ਫਾਹੇ ਲਾ ਦੇ। ਪਰਮੇਸ਼ਰ ਦਾ ਭਾਣਾ ਵੇਖਿਓ, ਅਕਾਲ ਪੁਰਖ ਕੀ ਕਰਦਾ ਹੁਣ। ਸਾਧ ਸੰਗਤ, ਇਹਦੇ ਆਪਣੇ ਘਰ ਇੱਕ ਪੁੱਤ ਜੰਮ ਪਿਆ ਜਿਸ ਦਾ ਨਾਮ ਪ੍ਰਹਿਲਾਦ ਰੱਖਿਆ। ਪ੍ਰਹਿਲਾਦ 4-5 ਸਾਲ ਦਾ ਹੋਇਆ, ਬੰਦਗੀ ਕਰਨ ਲੱਗ ਪਿਆ। ਵਿਦਵਾਨਾਂ ਨੇ ਇੱਥੋਂ ਤੱਕ ਵੀ ਲਿਖਿਆ ਕਿ ਪ੍ਰਹਿਲਾਦ ਨੂੰ ਵੀ ਇਸ ਦੀ ਮਾਂ ਹੀ ਰੱਬ ਵਾਲੇ ਪਾਸੇ ਜੋੜਨ ਵਾਲੀ ਸੀ। ਬੰਦਗੀ ਕਰਨ ਲੱਗ ਪਿਆ ਪ੍ਰਹਿਲਾਦ, ਨਾਮ ਸਿਮਰਨ ਵਿੱਚ ਜੁੜਨ ਲੱਗ ਪਿਆ, ਤੇ ਪ੍ਰਹਿਲਾਦ ਜਿਹੜਾ ਉਹ ਪਰਮੇਸ਼ਰ ਦਾ ਨਾਮ ਜਪਦਾ, ਹਰੀ ਹਰੀ ਜਪਦਾ, ਪਰਮਾਤਮਾ ਦਾ ਨਾਂ ਲੈਂਦਾ, ਅਕਾਲ ਪੁਰਖ ਪ੍ਰਭੂ ਦਾ। ਥੋੜਾ ਜਿਹਾ ਹੋਰ ਵੱਡਾ ਹੋਇਆ, ਇਹਨੂੰ ਪਾਠਸ਼ਾਲਾ ਵਿੱਚ ਪੜ੍ਹਨੇ ਪਾ ਦਿੱਤਾ ਪ੍ਰਹਿਲਾਦ। ਜਦੋਂ ਹੁਣ ਪਾਠਸ਼ਾਲਾ ਵਿੱਚ ਪਾਂਧੇ ਦੇ ਕੋਲ ਗਿਆ, ਤੇ ਪਾਂਧਿਆਂ ਨੂੰ ਵੀ ਹੁਣ ਹੁਕਮ ਹੈ, ਹਰਨਾਕਸ਼ ਦਾ ਰਾਜ ਜੋ ਹੈ, ਰਾਜਾ ਹਰਨਾਕਸ਼। ਹੁਣ ਪਾਠਸ਼ਾਲਾ ਆਦਿਕ ਜਿਹੜੀਆਂ ਸੀ, ਜਿਹੜੇ ਪਾਂਧੇ ਪੜ੍ਹਾਉਣ ਵਾਲੇ ਸੀ, ਉਹਨਾਂ ਨੂੰ ਵੀ ਹੁਕਮ ਹੈ ਵੀ ਤੁਸੀਂ ਇਸ ਪਾਠਸ਼ਾਲਾ ਵਿੱਚ ਮੇਰਾ ਹੀ ਨਾਮ ਜਪਾਉਣਾ। ਜਦੋਂ ਪਾਂਧਾ ਕਹਿੰਦਾ ਹਰਨਾਕਸ਼ ਦਾ ਨਾਂ ਲਓ, ਪ੍ਰਹਿਲਾਦ ਕਹਿੰਦਾ ਮੈਂ ਤਾਂ ਪਰਮੇਸ਼ਰ ਦਾ ਨਾਮ ਲੈਂਦਾ, ਪ੍ਰਹਿਲਾਦ ਕਹਿੰਦਾ ਮੈਂ ਤਾਂ ਪਰਮਾਤਮਾ ਦਾ ਨਾਂ ਲੈਂਦਾ, ਉਹ ਕਹਿੰਦੇ ਹਰਨਾਕਸ਼ ਦਾ ਨਾਮ ਜਪਣਾ। ਬਈ 5 ਸਾਲ ਦਾ ਪ੍ਰਹਿਲਾਦ ਪਤਾ ਕੀ ਕਹਿੰਦਾ, ਕਹਿੰਦਾ ਪਾਂਧਾ ਜੀ, ਬਾਕੀ ਸਾਰੇ ਦਾ ਸਾਰਾ ਕੁਛ ਨਾਸ਼ ਹੋ ਜਾਣ ਵਾਲਾ, ਭਾਵੇਂ ਮੇਰਾ ਬਾਪ ਹੈ ਹਰਨਾਕਸ਼, ਪਰ ਇਹ ਬਿਨਸ ਜਾਣ ਵਾਲੇ ਨਾਸ਼ਮਾਨ ਲੋਕ ਨੇ, ਤੇ ਨਾਸ਼ਮਾਨ ਲੋਕਾਂ ਦਾ, ਬਿਨਸ ਜਾਣ ਵਾਲੇ ਲੋਕਾਂ ਦਾ ਜਪਿਆ ਨਾਮ ਵੀ ਬਿਨਸ ਜਾਣ ਵਾਲਾ ਹੈ, ਤੇ ਜਿਹੜੇ ਜਪਣਗੇ ਉਹ ਕਿਵੇਂ ਸਦਾ ਰਹਿਣ ਵਾਲੇ ਬਣ ਜਾਣਗੇ, ਉਹ ਕਿਵੇਂ ਅਟਲ ਪਦਵੀ ਪ੍ਰਾਪਤ ਕਰ ਲੈਣਗੇ। ਇਸ ਲਈ ਮੈਂ ਤਾਂ ਉਸ ਪ੍ਰਭੂ ਦਾ ਨਾਮ ਜਪਣਾ, ਪਰਮਾਤਮਾ ਦਾ ਨਾਂ ਲੈਣਾ ਹੈ। ਉਹ ਜਿਹੜੇ ਪਾਂਧੇ ਸੀ ਨਾ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਉਹਨਾਂ ਦਾ ਜ਼ਿਕਰ ਆਇਆ, ਸੰਡਾ ਮਰਕਾ ਜਾਏ ਪੁਕਾਰੇ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਉਹ ਸੰਡਾ ਤੇ ਮਰਕਾ ਉਹ ਹਰਨਾਕਸ਼ ਦੇ ਕੋਲ ਚਲੇ ਗਏ। ਹਰਨਾਕਸ਼ ਨੂੰ ਜਾ ਕੇ ਕਹਿੰਦੇ ਰਾਜਨ, ਤੂੰ ਕਹਿੰਦਾ ਇਸ ਪਾਠਸ਼ਾਲਾ ਵਿੱਚ ਬੱਚਿਆਂ ਨੂੰ ਮੇਰਾ ਹੀ ਨਾਮ ਜਪਾਓ, ਤੇਰਾ ਆਪਣਾ ਪੁੱਤ ਤੇਰਾ ਨਾਂ ਨਹੀਂ ਲੈਂਦਾ। ਪ੍ਰਹਿਲਾਦ ਨੂੰ ਬੜਾ ਜ਼ੋਰ ਲਾਇਆ ਕਿ ਤੂੰ ਭਾਈ ਇਹ ਨਾਂ ਲੈ, ਮਾਰਿਆ ਜਾਏਗਾ ਨਹੀਂ ਤੇ। ਉਹ ਕਹਿੰਦਾ ਠੀਕ ਹੈ, ਮਾਰਿਆ ਜਾਵਾਂਗਾ, ਠੀਕ ਹੈ, ਪਰ ਮੈਂ ਉਸ ਦੇ ਚਰਨਾਂ ਨਾਲ ਜੁੜਿਆ ਜਿਹੜਾ ਆਪ ਅਵਿਨਾਸੀ ਹੈ, ਮੈਨੂੰ ਮਾਰਨ ਵਾਲਾ ਕੌਣ ਹੈ। ਨਿਰ ਭਉ ਜਪੈ ਸਗਲ ਭਉ ਮਿਟੈ, ਸਭ ਕਿਰਪਾ ਤੇ ਪ੍ਰਾਣੀ ਛੁੱਟੈ। ਮੈਂ ਨਿਰਭਉ ਨੂੰ ਜਪਦਾ ਹਾਂ ਜਿਹੜਾ ਸਾਰੇ ਦੇ ਸਾਰੇ ਪਹਿਨਾਸ਼ ਕਰ ਦਿੰਦਾ, ਮੈਨੂੰ ਕਿਸੇ ਦਾ ਕੋਈ ਡਰ ਨਹੀਂ। ਅਗਰ ਡਰ ਹੈ ਤੇ ਪਰਮੇਸ਼ਰ ਦਾ, ਮੈਨੂੰ ਉਹਦੇ ਉੱਤੇ ਦ੍ਰਿੜ ਭਰੋਸਾ ਹੈ, ਮੈਂ ਉਹਨੂੰ ਹਾਜ਼ਰ ਨਾਜ਼ਰ ਜਾਣਦਾ। ਇਸ ਕਰਕੇ ਮੈਂ ਉਸ ਪਰਮੇਸ਼ਰ ਦੀ ਬੰਦਗੀ ਵਿੱਚ ਜੁੜਿਆ ਹਾਂ, ਉਹਦੇ ਤੇ ਭਰੋਸਾ ਰੱਖ ਕੇ ਜ਼ਿੰਦਗੀ ਜੀ ਰਿਹਾ। ਹੁਣ ਸਾਰੇ ਦੇ ਸਾਰੇ ਲੋਕ ਪ੍ਰੇਰਨਾ ਦਿੰਦੇ ਨੇ, ਪਾਂਧਾ ਪ੍ਰੇਰਨਾ ਦਿੰਦਾ, ਹਰਨਾਕਸ਼ ਨੇ ਵੀ ਬੁਲਾ ਕੇ ਆਖਿਆ ਪੁੱਤਰ ਤੂੰ ਮੇਰੇ ਘਰ ਪੈਦਾ ਹੋਇਆ, ਜਨਮਿਆ, ਤੂੰ ਹੀ ਨਾਂ ਨਹੀਂ ਲਏਗਾ, ਦੁਨੀਆਂ ਕਿਵੇਂ ਲਏਗੀ। ਉਹ ਕਹਿੰਦਾ ਬਾਪੂ ਰੱਬ ਦਾ ਸ਼ਰੀਕ ਨਾ ਬਣ, ਆਪਣੇ ਪਿਓ ਨੂੰ ਕਹਿੰਦਾ ਰੱਬ ਦਾ ਸ਼ਰੀਕ ਨਾ ਬਣ, ਸਭ ਬਿਨਸ ਜਾਣਗੇ ਸੰਸਾਰ ਤੋਂ। ਉਸ ਦਿਨ ਤੋਂ ਹਰਨਾਕਸ਼ ਨੇ ਇਹਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ, ਬੜੇ ਤਸੀਹੇ ਦਿੱਤੇ ਉਹਨੇ। ਹਰਨਾਕਸ਼ ਨੇ ਤਲਵਾਰ ਕੱਢ ਕੇ ਇਹਦਾ ਗਲ ਲਾਉਣ ਵਾਸਤੇ ਵੀ ਆਇਆ, ਉਹ ਦੱਸ ਤੇਰਾ ਉਸਤਾਦ ਕੌਣ ਹੈ, ਕਿੱਥੇ ਹੈ ਤੇਰਾ ਰੱਬ। ਪਾਣੀ ਦੇ ਵਿੱਚ ਵੀ ਇਹਨੂੰ ਸੁੱਟਿਆ, ਅੱਗ ਦੇ ਵਿੱਚ ਵੀ ਸਾੜਨ ਦੀ ਕੋਸ਼ਿਸ਼ ਕੀਤੀ। ਆ ਜਿਹੜੀਆਂ ਹੋਲੀਆਂ ਆਪਾਂ ਆਖਦੇ ਨਾ, ਹੋਲੀਆਂ ਨੇ, ਇਹਦੀ ਹਰਨਾਕਸ਼ ਦੀ ਭੈਣ ਸੀਗੀ ਹੋਲਕਮ, ਉਹਨੂੰ ਇੱਕ ਵਰ ਪ੍ਰਾਪਤ ਸੀ ਦੇਵਤਿਆਂ ਵੱਲੋਂ। ਉਹਦੇ ਕੋਲ ਇੱਕ ਚਾਦਰ ਸੀ ਵੀ ਜੇ ਤੂੰ ਆਪਣੇ ਉੱਤੇ ਚਾਦਰ ਓੜ ਲਏ, ਭਾਵੇਂ ਅੱਗ ਵਿੱਚ ਬੈਠ ਜਾ, ਅੱਗ ਤੈਨੂੰ ਸਾੜ ਨਹੀਂ ਸਕਦੀ। ਹਰਨਾਕਸ਼ ਨੇ ਆਪਣੀ ਭੈਣ ਹੋਲਕਾ ਨੂੰ ਆਖਿਆ ਕਿ ਭੈਣੇ, ਇਹ ਮੇਰਾ ਨਾਂ ਨਹੀਂ ਲੈਂਦਾ, ਪ੍ਰਹਿਲਾਦ ਇਹਨੂੰ ਸਾੜ ਦੀਏ, ਤੇ ਤੂੰ ਇਹਨੂੰ ਗੋਦੀ ਵਿੱਚ ਲੈ ਕੇ ਬੈਠ ਜਾ, ਆਲੇ ਦੁਆਲੇ ਲੱਕੜਾਂ ਚਿਣ ਕੇ ਅੱਗ ਲਾ ਦਿੰਦੇ, ਤੇਰੇ ਤੇ ਚਾਦਰ ਹੋਣੀ, ਤੈਨੂੰ ਵਰ ਮਿਲਿਆ, ਤੂੰ ਸੜਨਾ ਨਹੀਂ। ਪ੍ਰਹਿਲਾਦ ਨੂੰ ਗੋਦੀ 'ਚ ਲੈ ਕੇ ਬੈਠ ਜਾ, ਧੱਕਾ ਮਾਰ ਕੇ ਸੁੱਟ ਦਈ ਅੱਗ ਦੇ ਵਿੱਚ, ਇਹ ਸੜ ਜਾਏਗਾ, ਤੂੰ ਬਚ ਜਾਣਾ। ਭੂਆ ਵੇਖੋ ਕਿਸ ਤਰ੍ਹਾਂ ਦੀ ਸੀ ਉਹਦੀ, ਪ੍ਰਹਿਲਾਦ ਦੀ। ਭਰਾ ਦੇ ਆਕੇ ਲੱਗ ਗਈ ਲੱਕੜਾਂ ਦੇ ਢੇਰ ਤੇ, ਦੋਵੇਂ ਭੂਆ ਭਤੀਜਾ ਬਹਿ ਗਏ, ਗੋਦੀ 'ਚ ਬਹਿ ਗਿਆ ਪ੍ਰਹਿਲਾਦ। ਰੱਬ ਜਿਸ ਦੇ ਵੱਲ ਹੈ, ਸਾਧ ਸੰਗਤ ਸੁਣਿਓ, ਹੁਣ ਅੱਗ ਮੱਚੀ, ਹੋਲਕਾਂ ਦੇ ਉੱਤੇ ਚਾਦਰ ਹੈ। ਜਦੋਂ ਅੱਗ ਮੱਚੀ ਤੇ ਹੋਲਕਾਂ ਨੇ ਸੋਚਿਆ ਇਹਨੂੰ ਸੁੱਟਦਿਆਂ ਵਿੱਚ, ਜਦੋਂ ਧੱਕਾ ਮਾਰ ਕੇ ਸੁੱਟਣ ਲੱਗੀ, ਹਵਾ ਦਾ ਬੁੱਲਾ ਆਇਆ ਬੜੀ ਤੇਜ਼, ਹੋਲਕਾਂ ਤੋਂ ਚਾਦਰ ਲੱਥ ਕੇ ਪ੍ਰਹਿਲਾਦ ਦੇ ਉੱਤੇ ਆ ਗਈ, ਪ੍ਰਹਿਲਾਦ ਬਚ ਗਿਆ, ਹੋਲਕਾਂ ਸੜ ਗਈ। ਅੱਜ ਬੇਸ਼ੱਕ ਸੰਸਾਰ ਦੇ ਵਿੱਚ ਕਈ ਲੋਕ ਇਹਨੂੰ ਇਹ ਵੀ ਕਹਿ ਦਿੰਦੇ ਬਣਾਈਆਂ ਹੋਈਆਂ ਗੱਲਾਂ ਨੇ, ਬਣਾਈਆਂ ਹੋਈਆਂ ਕਥਾਵਾਂ ਨੇ, ਮਿਥਿਹਾਸ ਹੈ। ਪਰ ਬਾਤ ਮਿਥਿਹਾਸ ਇਤਿਹਾਸ ਦੀ ਨਹੀਂ ਜਿਹੜੀ ਦਾਸ ਨੇ ਬੇਨਤੀ ਕਰਨੀ। ਅੱਜ ਤੇ ਸਾਡੇ ਪਾਸ ਬਹੁਤ ਤਰਕ ਤੇ ਟੀਕਾ ਟਿੱਪਣੀਆਂ ਨੇ, ਹੁਣ ਤੇ ਨਾਮ ਸਿਮਰਨ ਬੰਦਗੀ ਦੇ ਉੱਤੇ, ਕੰਡੇ ਬਾਟੇ ਦੇ ਅੰਮ੍ਰਿਤ ਦੇ ਉੱਤੇ, ਸਾਬਤ ਸੂਰਤਦਾ ਦੇ ਉੱਤੇ ਵੀ ਆਪਾਂ ਤਰਕ ਕਰਨ ਲੱਗ ਪਏ, ਟੀਕਾ ਟਿੱਪਣੀ ਕਰਨ ਲੱਗ ਪਏ। ਹੁਣ ਤੇ ਨਾਮ ਸਿਮਰਨ ਦੇ ਉੱਤੇ ਵੀ ਵਾਹਿਗੁਰੂ 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 ਨਹੀਂ ਲੋੜ ਜਪਣ ਦੀ, ਇਹ ਵੀ ਕਹਿਣ ਲੱਗ ਪਏ। ਬਦਕਿਸਮਤੀ ਹੈ ਸਾਡੀ, ਅਫਸੋਸਜਨਕ ਬਾਤ ਹੈ। ਨਾਨਕ ਕਹਿ ਕਰ ਕੇਵਲ ਨਾਮ, ਗੁਰੂ ਨਾਨਕ ਦੇ ਘਰ ਵਿੱਚ ਕੇਵਲ ਨਾਮ ਸਿਮਰਨ ਦੀ ਬਾਤ ਹੈ। ਤੋ ਸਾਧ ਸੰਗਤ, ਬਾਤ ਹੈ ਕਿ ਪਰਮੇਸ਼ਰ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ ਕਿ ਨਹੀਂ ਕਰਦਾ। ਤੱਤ ਦੀ ਗੱਲ, ਸਿੱਟਾ ਇਹ ਹੈ ਕਿ ਪਰਮੇਸ਼ਰ ਆਪਣੇ ਪਿਆਰਿਆਂ ਦੀ ਬਾਂਹ ਕਿਵੇਂ ਫੜਦਾ ਹੈ। ਅੱਜ ਇਹ ਬਾਤਾਂ ਸੁਣਾਉਣ ਦਾ, ਇਹ ਕਥਾਵਾਂ ਵਰਣਨ ਕਰਨ ਦਾ ਮਤਲਬ, ਜੋ ਭਾਈ ਗੁਰਦਾਸ ਜੀ ਨੇ ਵੀ ਦਲੀਲਾਂ ਦਿੱਤੀਆਂ, ਉਸ ਦਾ ਮਤਲਬ ਹੈ ਕਿ ਲੋਕ ਰੱਬ ਦੀ ਬੰਦਗੀ ਵਿੱਚ ਜੁੜਨ, ਪਰਮਾਤਮਾ ਵਿੱਚ ਭਰੋਸਾ ਰੱਖਣ, ਆਪਣੇ ਦਿਲ ਵਿੱਚ ਸੰਸਾਰ ਦੇ ਲੋਕ ਵਿਸ਼ਵਾਸ ਪੈਦਾ ਕਰਨ ਕਿ ਮੈਂ ਜਿੱਥੇ ਵੀ ਆਵਾਜ਼ ਮਾਰਾਂ ਮੇਰਾ ਪਰਮੇਸ਼ਰ ਮੇਰੇ ਨਾਲ ਹੈ। ਖਸਮ ਦੀ ਬਾਣੀ ਚ ਬਚਨ ਆਏ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠਦਾ ਹੈ। ਜਿੱਥੇ ਉਹਦੇ ਸੇਵਕ ਉਹਨੂੰ ਆਵਾਜ਼ ਮਾਰਦੇ, ਭੱਜ ਭੱਜ ਕੇ ਦੌੜ ਦੌੜ ਕੇ ਮੇਰਾ ਮਾਲਕ ਉੱਥੇ ਹੀ ਪਹੁੰਚਦਾ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਕਹਿਣ ਦਾ ਭਾਵ ਸਾਧ ਸੰਗਤ ਇਹ ਹੈ ਕਿ ਪਰਮਾਤਮਾ ਆਪਣੇ ਭਗਤਾਂ ਦੀ ਬਾਂਹ ਫੜਦਾ ਹੈ ਜਿਨ੍ਹਾਂ ਕੋਲ ਉਹਦੀ ਭਗਤੀ ਹੈ, ਕਿਉਂਕਿ ਧਰਮ ਸ਼ਰਧਾ ਭਾਵਨਾ ਪਿਆਰ ਦੇ ਉੱਤੇ ਖੜਾ ਹੈ। ਇਸ ਲਈ ਉਹ ਸ਼ਰਧਾ, ਉਹ ਭਾਵਨਾ, ਉਹ ਨਿਸ਼ਚਾ, ਉਹ ਭਰੋਸਾ ਸਾਡੇ ਅੰਦਰ ਹੋਵੇ। ਇਹਨਾਂ ਕਥਾਵਾਂ ਦਾ, ਇਹਨਾਂ ਵਿਚਾਰਾਂ ਦਾ ਭਾਵ ਇਹ ਹੈ ਕਿ ਸਾਡੇ ਅੰਦਰ ਸ਼ਰਧਾ ਭਾਵਨਾ ਪੈਦਾ ਹੋਏ ਔਰ ਜਪੀਏ ਸਤਨਾਮ ਸ੍ਰੀ ਵਾਹਿਗੁਰੂ। ਪ੍ਰਹਿਲਾਦ ਨੂੰ ਪਾਣੀ ਦੇ ਵਿੱਚ ਵੀ ਸੁੱਟਿਆ, ਅੱਗ ਵਿੱਚ ਵੀ ਪਾਇਆ, ਭਾਈ ਗੁਰਦਾਸ ਜੀ ਦਲੀਲ ਦੇ ਰਹੇ ਨੇ, ਪ੍ਰਮਾਣਾ ਸਹਿਤ ਦਾਸ ਬੇਨਤੀ ਕਰ ਰਿਹਾ। ਤੋ ਸਾਧ ਸੰਗਤ, ਉਹ ਜਿਹੜੇ ਪਾਉਂਦੇ ਨੇ, ਪ੍ਰਹਿਲਾਦ ਨੂੰ ਪੜ੍ਹਾਉਣ ਵਾਲੇ ਨੇ, ਉਹ ਕਹਿੰਦੇ ਨੇ ਪ੍ਰਹਿਲਾਦ ਉਸ ਹਰੀ ਨੂੰ ਜਪਣਾ, ਪਰਮੇਸ਼ਰ ਨੂੰ ਜਪਣਾ ਛੱਡ ਦੇ। ਪਰ ਆਹ ਬਚਨ ਸੁਣਿਓ, ਹੁਣ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚੋਂ ਦਾਸ ਬੇਨਤੀ ਕਰ ਰਿਹਾ। ਪ੍ਰਹਿਲਾਦ ਪਤਾ ਕੀ ਆਖਦਾ, ਕਹਿੰਦਾ ਜੇ ਹਰ ਛੋਡੂ ਤਾਂ ਕੁੱਲ ਲੱਗੇ ਗਾਲ, ਜੇ ਮੈਂ ਪਰਮਾਤਮਾ ਦੀ ਬੰਦਗੀ ਕਰਨੀ ਛੱਡਦਾ ਮੇਰੀ ਕੁੱਲ ਨੂੰ ਗਾਲ ਲੱਗ ਜਾਏਗੀ। ਜਿਵੇਂ ਕਿਸੇ ਨੂੰ ਬੁਰਾ ਭਲਾ ਕਹੀਦਾ ਨਾ, ਗਾਲਾਂ ਕੱਢੀ ਦੀਆਂ, ਕਹਿੰਦੇ ਕੁੱਲ ਲੱਗ ਗਏ ਗਾਲ, ਮੇਰੀ ਕੁੱਲ ਨੂੰ ਗਾਲ ਲੱਗ ਜਾਏਗੀ। ਲੋਕ ਆਖਣਗੇ ਕੈਸਾ ਸੀ ਪ੍ਰਹਿਲਾਦ, ਮੇਰੀ ਕੁੱਲ ਨੂੰ ਲੋਕ, ਮੇਰੀ ਆਉਣ ਵਾਲੀ ਅੰਸ ਬੰਸ ਨੂੰ ਜਿਹੜੇ ਲੋਕ ਨੇ ਨਾ ਸੰਸਾਰ ਜਗਤ ਦੇ ਵਿੱਚ, ਉਹ ਦੁਰਕਾਰਿਆ ਕਰਨਗੇ, ਭਾਈ ਤੁਹਾਡਾ ਵੱਡਾ ਵਡੇਰਾ ਪ੍ਰਹਿਲਾਦ ਰੱਬ ਦੀ ਬੰਦਗੀ ਛੱਡ ਗਿਆ ਸੀ। ਹੁਣ ਦੂਸਰਾ ਪੱਖ ਲਓ, ਅੱਜ ਹਰਨਾਕਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੁਸ਼ਟ ਆਖਿਆ, ਪ੍ਰਹਿਲਾਦ ਨੂੰ ਭਗਤ ਆਖਿਆ, ਉਹਦਾ ਜਿਹੜਾ ਤਰ ਗਿਆ ਭਵ ਸਾਗਰ, ਕਹਿੰਦਾ ਇਸ ਕਰਕੇ ਮੈਂ ਪ੍ਰਭੂ ਦੀ ਬੰਦਗੀ ਨਹੀਂ ਛੱਡ ਸਕਦਾ। ਇੱਥੋਂ ਤੱਕ ਦਾਸ ਨੇ ਪਾਵਨ ਬਾਣੀ ਵਿੱਚ ਬਚਨ ਪੜੇ, ਸਾਰੀਆਂ ਦਲੀਲਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ। ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ, ਹਰਨਾਕਸ਼ ਨੇ ਵੇਖਿਆ ਇਹ ਛੋਟਾ ਜਿਹਾ ਬਾਲਕ ਆ 5-4 ਸਾਲ ਦਾ, ਇੱਕ ਹਨੇਰ ਕੋਠੜੀ ਦੇ ਵਿੱਚ ਉਹਨੂੰ ਬੰਦ ਕਰਕੇ ਬਾਹਰੋਂ ਤਾਲਾ ਲਾ ਦਿੱਤਾ। ਇੱਕ ਛੋਟੀ ਜਿਹੀ ਮੋਰੀ ਚੋਂ ਦੇਖਦੇ ਕੀ ਕਰ ਰਿਹਾ ਪ੍ਰਹਿਲਾਦ, ਇਹ ਡਰੇਗਾ, ਭਿਆਨਕ ਆਵਾਜ਼ਾਂ ਦੇਣ ਜਿਹਦੇ ਨਾਲ ਇਹ ਬਾਲਕ ਡਰ ਜਾਵੇ। ਪਾਵਨ ਬਾਣੀ 'ਚ ਬਚਨ ਆਏ, ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਹਨੇਰ ਕੋਠੜੀ 'ਚ ਰੱਖਿਆ ਉਹਨੂੰ, ਬਾਰ ਦੀਆ ਤਾਲਾ, ਬਾਹਰੋਂ ਤਾਲਾ ਲਾ ਦਿੱਤਾ। ਡਰ ਜਾਵੇ, ਡਰ ਕੇ ਪਰਮਾਤਮਾ ਦਾ ਨਾਮ ਜਪਣਾ ਛੱਡ ਦੇ। ਤੇ ਪ੍ਰਹਿਲਾਦ ਦੀਆਂ ਆਵਾਜ਼ਾਂ ਪਤਾ ਅੰਦਰੋਂ ਕੀ ਆਉਂਦੀਆਂ, ਕਹਿੰਦਾ ਮੈਂ ਡਰਾਂਗਾ ਤੇ ਤਾਂ ਜੇ ਮੈਂ ਇਕੱਲਾ ਹੋਵਾਂਗਾ। ਤੁਸੀਂ ਤਾਂ ਸੋਚਿਆ ਵੀ ਪ੍ਰਹਿਲਾਦ ਇਕੱਲੇ ਨੂੰ ਕਮਰੇ ਵਿੱਚ ਬੰਦ ਕਰ ਦਈਏ, ਤਾਲਾ ਲਾ ਦਈਏ, ਤੇ ਮੈਂ ਤੇ ਇਕੱਲਾ ਹੈ ਹੀ ਨਹੀਂ, ਮੇਰੇ ਨਾਲ ਹੈ ਮੇਰਾ ਪਰਮੇਸ਼ਰ, ਮੇਰੇ ਨਾਲ ਹੈ ਮੇਰਾ ਭਗਵਾਨ, ਮੇਰੇ ਨਾਲ ਹੈ ਮੇਰਾ ਪ੍ਰਭੂ, ਮੈਂ ਤੇ ਇਕੱਲਾ ਹੈ ਹੀ ਨਹੀਂ। ਹੁਣ ਪੜ੍ਹੋ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨ ਡਰਈ, ਮੇਰੇ ਅੰਦਰ ਗੁਰ ਗੋਪਾਲਾ, ਮੇਰੇ ਅੰਦਰ ਮੇਰਾ ਗੁਰੂ, ਮੇਰੇ ਅੰਦਰ ਮੇਰਾ ਗੋਪਾਲ, ਮੇਰੇ ਅੰਦਰ ਮੇਰਾ ਪਰਮੇਸ਼ਰ ਵੱਸਦਾ, ਤੁਸੀਂ ਕੌਣ ਹੋ ਜਿਹੜੇ ਮੈਨੂੰ ਡਰਾ ਸਕਦੇ ਹੋ। ਇਸ ਲਈ ਕੋਈ ਵੀ ਨਹੀਂ ਉਹਨੂੰ ਡਰਾ ਸਕਿਆ, ਉਹਨੂੰ ਪਹਾੜ ਤੋਂ ਵੀ ਥੱਲੇ ਸੁੱਟਿਆ ਗਿਆ, ਇਹ ਵੀ ਵਿਦਵਾਨਾਂ ਨੇ ਲਿਖਿਆ। ਪਰ ਨਿਰੰਕਾਰ ਪਰਮੇਸ਼ਰ ਹਰ ਜਗ੍ਹਾ ਤੇ ਸਾਧ ਸੰਗਤ ਉਹਦੀ ਰੱਖਿਆ ਕਰਦਾ ਰਿਹਾ ਪ੍ਰਹਿਲਾਦ ਦੀ। ਅਖੀਰ ਜਦੋਂ ਤਲਵਾਰ ਕੱਢ ਕੇ ਇਹਨੂੰ ਮਾਰਨ ਲੱਗਾ, ਤੱਤੇ ਥੰਮ ਨਾਲ ਵੀ ਇਹਨੂੰ ਆਖਿਆ ਗਲਵਕੜੀ ਪਾ, ਐ ਥੰਮ ਤੱਤਾ ਕਰ ਦਿੱਤਾ ਲਾਲ ਅੱਗ ਨਾਲ। ਪਰੰਤੂ ਉਹਦੇ ਉੱਤੇ ਵੀ ਇੱਕ ਕੀੜਾ ਤੁਰਿਆ ਆਉਂਦਾ। ਪ੍ਰਹਲਾਦ ਨੇ ਵੇਖਿਆ ਥੰਮ ਠੰਡਾ ਹੈ, ਪਰਮੇਸ਼ਰ ਨੇ ਠੰਡਾ ਕੀਤਾ ਉਹ ਥੰਮ, ਬੜੀਆਂ ਥਾਵਾਂ ਤੇ ਉਸਦੀ ਰੱਖਿਆ ਕੀਤੀ। ਇੱਕ ਤੱਤ ਦੀ ਗੱਲ, ਸਿੱਟੇ ਦੀ ਗੱਲ ਦਾਸ ਨੇ ਬੇਨਤੀ ਕਰਨੀ ਹੈ, ਪੌੜੀ ਦੀ ਵਿਚਾਰ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਬਚਨ ਆਏ, ਕਹਿਣ ਲੱਗੇ ਪ੍ਰਹਿਲਾਦ ਉਧਾਰੇ ਅਨਕ ਵਾਰ। ਪ੍ਰਹਿਲਾਦ ਨੂੰ ਅਨੇਕਾਂ ਵਾਰੀ ਉਹਨੇ ਉਭਾਰਿਆ, ਬਚਾਇਆ, ਰੱਖਿਆ ਕੀਤੀ ਉਹਦੀ। ਦਾਸ ਸਾਰੇ ਦੇ ਸਾਰੇ ਸ਼ਬਦ ਬਾਣੀ ਵਿੱਚੋਂ ਸਾਂਝੇ ਨਹੀਂ ਕਰ ਰਿਹਾ, ਕੇਵਲ ਟੂਕ ਮਾਤਰ ਬੇਨਤੀ ਕਰ ਰਿਹਾ ਦ੍ਰਿਸ਼ਟਾਂਤ ਦੇਣ ਵਾਸਤੇ ਕਿ ਕਿੱਥੇ ਕਿੱਥੇ ਪਰਮੇਸ਼ਰ ਨੇ ਉਹਦੀ ਰੱਖਿਆ ਕੀਤੀ ਹੈ। ਆਸਾ ਕੀ ਵਾਰ ਦਾ ਅੰਮ੍ਰਿਤ ਵੇਲੇ ਆਪਾਂ ਕੀਰਤਨ ਕਰਦੇ ਤੇ ਸੁਣਦੇ ਹਾਂ, ਅਖੀਰਲਾ ਸ਼ੰਤ ਹੈ ਜਿਹੜਾ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ, ਕੀ ਆਖਿਆ ਉਹਦੇ ਚ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਚਾਰਨ ਹੋਏ ਬਚਨ ਹਨ। ਕਹਿਣ ਲੱਗੇ ਹਰ ਜੁਗ ਜੁਗ ਭਗਤ ਉਪਾਇਆ, ਤੈਜ ਰੱਖਦਾ ਆਇਆ ਰਾਮ ਰਾਜੇ। ਹਰ ਯੁੱਗ ਦੇ ਵਿੱਚ ਆਪਣੇ ਭਗਤਾਂ ਦੀ ਪੈਜ ਇੱਜ਼ਤ ਰੱਖਦਾ ਆਇਆ, ਤੇ ਨਾਲ ਹੀ ਕੀ ਦਲੀਲ ਦੇ ਦਿੱਤੀ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹਰਨਾਕਸ ਦੁਸ਼ਟ ਦਾ ਉਹਨੇ ਨਾਸ਼ ਕੀਤਾ ਪਰਮੇਸ਼ਰ ਨੇ, ਪ੍ਰਹਿਲਾਦ ਨੂੰ ਤਾਰ ਦਿੱਤਾ ਉਹਦੀ ਬਾਂਹ ਫੜਦੀ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁੱਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ। ਮੈਂ ਵੀ ਉਸੇ ਦੀ ਸੇਵਾ ਭਗਤੀ ਕਰਦਾ ਹਾਂ ਜਿਹੜਾ ਅੰਤ ਵੇਲੇ ਛਡਾ ਲੈਂਦਾ ਹੈ, ਜਮਾਂ ਦੀ ਮਾਰ ਤੋਂ ਵੀ ਹਰ ਥਾਂ ਤੇ ਰੱਖਿਆ ਕਰਦਾ ਹੈ। ਜਦੋਂ ਪ੍ਰਹਿਲਾਦ ਨੂੰ ਮਾਰਨ ਵਾਸਤੇ ਉਹਨੇ ਤਲਵਾਰ ਕੱਢੀ ਹਰਨਾਕਸ਼ ਨੇ, ਕੋਲ ਥੰਮ ਸੀਗਾ, ਪਹਿਲਾਂ ਥੰਮ ਨਾਲ ਤੱਤੇ ਥੰਮ ਨਾਲ ਗਲਵੱਕੜੀ ਪਾਉਣ ਵਾਸਤੇ ਆਖਿਆ, ਜਦੋਂ ਥੰਮ ਠੰਡਾ ਹੋਇਆ ਉਹਨੇ ਆਖਿਆ ਤਲਵਾਰ ਨਾਲ ਸਿਰ ਲਾ ਦਿੰਦਾ ਇਹਦਾ। ਸਾਧ ਸੰਗਤ, ਇਹ ਵੀ ਬਚਨ ਗੁਰੂ ਗ੍ਰੰਥ ਸਾਹਿਬ ਚ ਆਏ, ਥੰਮ ਪਾੜ ਕੇ ਨਰਸਿੰਘ ਰੂਪ ਹੋਏ ਦੇਹ ਧਰਿਓ ਬਾਹਰ ਆ ਗਿਆ। ਨਿਰੰਕਾਰ ਪਰਮੇਸ਼ਰ ਨੇ ਆਖਿਆ ਹਰਨਾਕਸ਼ ਤੇਰਾ ਵੀ ਅੰਤ ਆ ਗਿਆ, ਕਿੰਨਾ ਕੁ ਮੇਰੇ ਭਗਤ ਦੇ ਉੱਤੇ ਜ਼ੁਲਮ ਕਰ ਲੈਂਦਾ। ਕੀ ਹੋਇਆ, ਅੱਧਾ ਸਰੀਰ ਮਨੁੱਖ ਦਾ ਤੇ ਅੱਧਾ ਸਰੂਪ ਸ਼ੇਰ ਦਾ, ਨਰ ਸਿੰਘ ਰੂਪ ਹੋਏ ਦੇਹ ਧਰਿਓ। ਨਰ ਦਾ ਅਰਥ ਇਨਸਾਨ, ਸਿੰਘ ਦਾ ਅਰਥ ਸ਼ੇਰ। ਸ਼ਾਮਾਂ ਜਿਹੀਆਂ ਦਾ ਵੇਲਾ ਸੀ, ਸੂਰਜ ਅੰਦਰ ਬਾਹਰ, ਨਾ ਸੂਰਜ ਬਹੁਤਾ ਛਿਪਿਆ ਤੇ ਨਾ ਸਾਧ ਸੰਗਤ ਅਜੇ ਚਾਨਣੇ, ਅੰਦਰ ਬਾਹਰ ਸੂਰਜ ਜਿਸ ਨੂੰ ਆਪਾਂ ਕਹਿੰਦੇ। ਹਰਨਾਕਸ਼ ਨੂੰ ਚੁੱਕਿਆ ਉਹਨੇ ਆਪਣੇ ਹੱਥਾਂ ਤੇ, ਇਹ ਵੀ ਗੱਲ ਉਹਨੇ ਕਹੀ ਸੀ ਹਰਨਾਕਸ਼ ਨੇ, ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ। ਉਹਦੇ ਘਰ ਦੇ ਦਰਵਾਜ਼ੇ ਦੇ ਵਿਚਾਲੇ, ਦਰਵਾਜ਼ੇ ਦੇ ਵਿਚਕਾਰ ਹਰਨਾਕਸ਼ ਨੂੰ ਆਪਣੇ ਪੱਟਾਂ ਦੇ ਉੱਤੇ ਰੱਖ ਲਿਆ ਉਹਨੇ ਨਰਸਿੰਘ ਰੂਪ ਨੇ। ਆਖਿਆ ਹਰਨਾਕਸ਼ ਤੇਰਾ ਅੰਤ ਆ ਗਿਆ ਹੈ, ਜਿਹੜੇ ਵਰ ਮੰਗੇ ਸੀ ਆਪਣੇ ਪੂਰੇ ਕਰ ਲਾ, ਤੂੰ ਇਸ ਵੇਲੇ ਧਰਤੀ ਤੇ ਹੈ ਕਿ ਆਕਾਸ਼ ਤੇ ਹੈ। ਉਹ ਕਹਿੰਦਾ ਜੀ ਨਾ ਧਰਤੀ ਤੇ ਨਾ ਆਕਾਸ਼ ਤੇ, ਤੁਹਾਡੀਆਂ ਪੱਟਾਂ ਤੇ ਲੱਤਾਂ ਤੇ ਪਿਆ। ਕਹਿੰਦੇ ਇਸ ਵੇਲੇ ਦਿਨ ਆ ਕਿ ਰਾਤ, ਉਹ ਕਹਿੰਦੇ ਥੋੜੀਆਂ ਜਿਹੀਆਂ ਸ਼ਾਮਾਂ ਪਈਆਂ, ਥੋੜਾ ਥੋੜਾ ਚਾਨਣ ਆ, ਅਜੇ ਪੂਰੀ ਰਾਤ ਵੀ ਨਹੀਂ ਪਈ ਤੇ ਸੂਰਜ ਵੀ ਨਿਕਲ ਚੁੱਕਾ ਹੈ, ਧੁੱਪ ਵੀ ਨਹੀਂ ਹੈ। ਕਹਿੰਦੇ ਨਾ ਦਿਨ ਨਾ ਰਾਤ ਠੀਕ ਹੋ ਗਿਆ? ਕਹਿੰਦਾ ਜੀ ਹਾਂ। ਕਹਿਣ ਲੱਗੇ ਮੈਂ ਮਨੁੱਖ ਹਾਂ ਕਿ ਜਾਂ ਕੋਈ ਜਾਨਵਰ ਆਦਿਕ ਹਾਂ? ਉਹ ਕਹਿੰਦਾ ਨਾ ਮਨੁੱਖ ਤੇ ਨਾ ਜਾਨਵਰ, ਨਰ ਸਿੰਘ ਸ਼ੇਰ ਤੇ ਇਨਸਾਨ ਦਾ ਰੂਪ ਹੈ। ਨੌ ਵਧਾਏ ਹੋਏ ਉਹਨੇ ਨਰਸਿੰਘ ਨੇ। ਕਹਿੰਦੇ ਇਹਦੇ ਨਾਲ ਤੇਰਾ ਸਰੀਰ ਜਿਹੜਾ ਇਹ ਪਾੜਨਾ ਆ, ਤੈਨੂੰ ਕੋਈ ਹਥਿਆਰ ਸ਼ਸਤਰ ਤੇ ਨਹੀਂ ਹੈ? ਕਹਿੰਦਾ ਜੀ ਨਹੀਂ। ਕਹਿਣ ਦਾ ਭਾਵ ਸਾਧ ਸੰਗਤ, ਸਾਰੇ ਦੇ ਸਾਰੇ ਉਹਦੇ ਜਿਹੜੇ ਮੰਗੇ ਵਰ ਸੀ ਉਹਨਾਂ ਆਖਿਆ ਪੂਰਾ ਕਰ ਲਾ ਓਏ ਹਰਨਾਕਸ਼, ਤੇਰਾ ਅੰਤ ਆ ਗਿਆ ਦੁਸ਼ਟਾ, ਤੂੰ ਰੱਬ ਦਾ ਸ਼ਰੀਕ ਬਣ ਕੇ ਬਹਿ ਗਿਆ, ਰੱਬ ਦੇ ਪਿਆਰੇ ਭਗਤ ਦੇ ਉੱਤੇ ਵੀ ਤੂੰ ਜ਼ੁਲਮ ਕਰਦਾ ਰਿਹਾ, ਪਰਜਾ ਨੂੰ ਵੀ ਆਪਣਾ ਨਾਂ ਜਪਾਉਂਦਾ ਰਿਹਾ, ਤੂੰ ਰੱਬ ਨਾਲ ਸ਼ਰੀਕੀ ਕੀਤੀ ਹੈ, ਦੁਸ਼ਟ ਆਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹਰਨਾਕਸ਼। ਸਾਰੇ ਵਰ ਪੂਰੇ ਹੋ ਗਏ, ਛਾਤੀ ਤੋਂ ਫਾੜ ਕੇ ਟੁਕੜੇ ਕਰ ਦਿੱਤਾ, ਐ ਫਾੜ ਦਿੱਤਾ ਕਹਿਣ ਦਾ ਭਾਵ, ਅੰਤ ਹੋ ਗਿਆ ਹਰਨਾਕਸ਼ ਦਾ। ਤੇ ਪ੍ਰਹਿਲਾਦ ਰੱਬ ਦਾ ਭਗਤ, ਰੱਬ ਦੀ ਬੰਦਗੀ ਵਾਲਾ, ਹਰ ਵਕਤ ਉਹਦੀ ਬਾਂਹ ਫੜੀ ਪਰਮੇਸ਼ਰ ਨੇ। ਕੀ ਕਹਿ ਰਹੇ ਹਨ ਭਾਈ ਗੁਰਦਾਸ ਜੀ? ਸਾਧ ਸੰਗਤ, ਇਹ ਦਲੀਲ ਮਾਤਰ, ਦ੍ਰਿਸ਼ਟਾਂਤ ਦੇਣ ਵਾਸਤੇ, ਤਾਂ ਕਿ ਸਾਡੀ ਸੁਰਤ ਬਿਰਤੀ ਪਰਮਾਤਮਾ ਦੀ ਭਗਤੀ ਵਿੱਚ ਜੁੜੇ। ਬਚਨ ਉਚਾਰਨ ਕੀਤੇ, ਘਰ ਹਰਨਾਕਸ਼ ਦੈਂਤ ਦੇ, ਕੱਲਰ ਕਵਲ ਭਗਤ ਪ੍ਰਹਿਲਾਦ। ਹਰਨਾਕਸ਼ ਦੈਂਤ ਦੇ ਘਰ ਪਰਮਾਤਮਾ ਦਾ ਭਗਤ ਪ੍ਰਹਿਲਾਦ ਪੈਦਾ ਹੋਇਆ, ਪਰ ਕਹਿੰਦੇ ਹਰਨਾਕਸ਼ ਦੈਂਤ ਦੇ ਘਰ ਏਦਾਂ ਪ੍ਰਹਿਲਾਦ ਭਗਤ ਪੈਦਾ ਹੋਇਆ ਜਿਵੇਂ ਕੱਲਰ ਵਾਲੀ ਜ਼ਮੀਨ ਹੋਵੇ ਤੇ ਉਹਦੇ ਵਿੱਚ ਕਮਲ ਦਾ ਫੁੱਲ ਉਗ ਖਲੋਵੇ। ਹੁਣ ਜਿਹੜੀ ਕੱਲਰ ਵਾਲੀ ਜ਼ਮੀਨ, ਕੱਲਰ ਵਾਲੀ ਧਰਤੀ, ਉੱਥੇ ਕੋਈ ਫਸਲ, ਕੋਈ ਬੂਟਾ ਨਹੀਂ ਉੱਗਦਾ, ਪਰ ਕਹਿੰਦੇ ਕਮਲ ਦਾ ਫੁੱਲ ਉਗ ਖਲੋਵੇ। ਕਲਰ ਵਾਲੀ ਧਰਤੀ ਚ ਹੁਣ ਹਰਨਾਕਸ਼ ਦਾ ਜਿਹੜਾ ਘਰ ਤੇ ਆਲਾ ਦੁਆਲਾ ਉਹ ਤੇ ਕਲਰ ਦੀ ਧਰਤੀ ਹੈ, ਦੈਂਤ ਆ ਉਹ ਦੈਂਤਾਂ ਦਾ ਇਹ ਮੁਖੀ ਸੀਗਾ ਘਰ ਹਰਨਾਕਸ਼ ਦੈਂਤ ਦੇ ਕਲਰ ਕਵਲ ਭਗਤ ਪ੍ਰਹਿਲਾਦ ਤੋਂ ਕਹਿਣ ਲੱਗੇ ਹਰਨਾਕਸ਼ ਦੈਂਤ ਦੇ ਘਰ ਪ੍ਰਹਿਲਾਦ ਰੱਬ ਦਾ ਭਗਤ ਪੈਦਾ ਹੋਇਆ, ਇੰਜ ਪਰਮਾਤਮਾ ਦਾ ਭਾਣਾ ਵਰਤਿਆ ਜਿਵੇਂ ਕਲਰ ਵਾਲੀ ਜ਼ਮੀਨ ਦੇ ਵਿੱਚ ਕਮਲ ਦਾ ਫੁੱਲ ਪੈਦਾ ਹੋ ਗਿਆ ਹੋਵੇ। ਪੜਨ ਪਠਾਇਆ ਚਾਟ ਸਾਲ ਪਾਂਦੈ ਚਿੱਤ ਹੋਵਾ ਅਹਿਲਾਦ। ਹਰਨਾਕਸ਼ ਨੇ ਪ੍ਰਹਿਲਾਦ ਨੂੰ ਪਾਠਸ਼ਾਲਾ ਵਿੱਚ ਪੜ੍ਹਨ ਵਾਸਤੇ ਕੱਲਿਆ ਤੇ ਜਿਹੜੇ ਪਾਂਦੇ ਸੀ ਸੰਡਾ ਮਰਕਾ ਕਹਿੰਦੇ ਉਹਨਾਂ ਦੇ ਮਨ ਵਿੱਚ ਬੜਾ ਆਨੰਦ ਹੋਇਆ ਜਦੋਂ ਉਹਨਾਂ ਨੇ ਪ੍ਰਹਿਲਾਦ ਦੇ ਬਚਨ ਸੁਣੇ ਨੇ, ਪ੍ਰਹਿਲਾਦ ਨੂੰ ਬੰਦਗੀ ਕਰਦਿਆਂ ਵੇਖਿਆ ਤੇ ਉਹਨਾਂ ਦਾ ਮਨ ਹਿਰਦਾ ਜਿਹੜਾ ਸੀ ਉਹ ਬੜਾ ਖੁਸ਼ ਹੋਇਆ। ਪ੍ਰਹਿਲਾਦ ਵੱਲ ਵੇਖ ਕੇ ਕਿ ਰੱਬ ਦਾ ਨਾਮ ਲੈਂਦਾ ਬੰਦਗੀ ਕਰਦਾ ਹੈ, ਭਾਵੇਂ ਉਹਨਾਂ ਨੇ ਹਰਨਾਕਸ਼ ਨੂੰ ਵੀ ਦੱਸਿਆ ਪਰ ਆਪਣੇ ਆਪ ਦੇ ਵਿੱਚ ਉਹ ਜਿਹੜੇ ਪਾਂਧੇ ਸੀ ਉਹ ਬੜੇ ਖੁਸ਼ ਸੀਗੇ ਕਿ ਰੱਬ ਦੀ ਬੰਦਗੀ ਕਰਦਾ। ਸਿਮਰੈ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ। ਪ੍ਰਹਿਲਾਦ ਮਨ ਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਸਿਮਰੇ ਤੇ ਮੁੱਖੋਂ ਵੀ ਇੱਕ ਰਸ ਪਰਮੇਸ਼ਰ ਦੀ ਧੁਨੀ ਹੀ ਗਾਵੇ। ਵਿਦਵਾਨਾਂ ਨੇ ਲਿਖਿਆ ਰਾਮ ਰਾਮ ਆਖਦਾ ਸੀ, ਕੋਈ ਵਿਦਵਾਨ ਕਹਿੰਦਾ ਹਰੀ ਹਰੀ ਆਖਦਾ ਸੀ। ਕਹਿਣ ਦਾ ਭਾਵ ਤੱਤ ਦੀ ਗੱਲ ਇਹ ਹੈ ਕਿ ਰੱਬ ਦਾ ਨਾਂ ਲੈਂਦਾ ਸੀ, ਅਬਨਾਸੀ ਪਰਮੇਸ਼ਰ ਦਾ ਨਾਮ ਜਪਦਾ ਵਾਹਿਗੁਰੂ ਦਾ, ਹਰਨਾਕਸ਼ ਦੀ ਆਰਾਧਨਾ ਜਾਂ ਕਿਸੇ ਹੋਰ ਦੀ ਨਹੀਂ ਕੀਤੀ ਉਹਨੇ। ਭਗਤ ਕਰਨ ਸਭ ਚਾਟੜੇ ਪਾਂਦੇ ਹੋਏ ਰਹੇ ਵਿਸਮਾਦ। ਪ੍ਰਹਿਲਾਦ ਜਦੋਂ ਆਪ ਪਰਮਾਤਮਾ ਦਾ ਨਾਮ ਜਪਦਾ ਸੀ, ਜਿੰਨੇ ਚਾਟੜੇ ਜਿੰਨੇ ਉਹ ਪੜ੍ਹਨ ਵਾਲੇ ਸੀ ਨਾ ਜੀ ਉੱਥੇ ਪਾਠਸ਼ਾਲਾ, ਸਾਰਿਆਂ ਨੂੰ ਪ੍ਰਹਿਲਾਦ ਨੇ ਆਪਣੇ ਨਾਲ ਲਾ ਲਿਆ, ਕਹਿੰਦਾ ਰੱਬ ਦਾ ਨਾਂ ਲਓ, ਪਰਮਾਤਮਾ ਦਾ ਨਾਮ ਲਓ। ਪਾਂਦੇ ਵੇਖ ਕੇ ਹੱਕੇ ਬੱਕੇ ਰਹਿ ਗਏ, ਹੱਦ ਹੋ ਗਈ, ਆਪਣੇ ਬਾਪ ਦੇ ਅੱਖੇ ਹੀ ਨਹੀਂ ਲੱਗਦਾ, ਕਿਉਂਕਿ ਉਹਦਾ ਬਾਪ ਤੇ ਰੱਬ ਦੀ ਨਾਲ ਵਿਰੋਧਤਾ ਕਰ ਰਿਹਾ ਸੀ, ਪਰਮੇਸ਼ਵਰ ਦੀ ਵਿਰੋਧਤਾ ਕਰ ਰਿਹਾ ਸੀ, ਰੱਬ ਤੋਂ ਦੂਰ ਜਾ ਰਿਹਾ ਸੀ ਉਹਦਾ ਬਾਪ। ਇਸ ਲਈ ਜਿਤਨੇ ਵੀ ਪੜ੍ਹਨ ਵਾਲੇ ਸੀ ਉੱਥੇ ਪਾਠਸ਼ਾਲਾ ਦੇ ਵਿੱਚ, ਉਹ ਸਾਰੇ ਦੇ ਸਾਰੇ ਜਿੰਨੇ ਵਿਦਿਆਰਥੀ ਸੀ ਨਾ, ਉਹ ਸਾਰਿਆਂ ਨੂੰ ਹੀ ਪ੍ਰਹਿਲਾਦ ਰੱਬ ਦੇ ਨਾਮ ਨਾਲ ਹੀ ਜੋੜਦਾ ਸੀ। ਆਇਆ ਨਾ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਿ ਸੰਡਾ ਮਰਕਾ ਜਾਏ ਪੁਕਾਰੇ, ਹਰਨਾਕਸ਼ ਦੇ ਕੋਲ ਜਾ ਕੇ ਪੁਕਾਰ ਕਰਦੇ ਸੀ ਉਹ ਅਧਿਆਪਕ ਪਾਂਧੇ ਕਿ ਪ੍ਰਹਿਲਾਦ ਆਪ ਵਿਗੜਿਆ, ਸਭ ਚਾਟੜੇ ਵਿਗਾੜੇ, ਉਹ ਆਪ ਵੀ ਵਿਗੜ ਗਿਆ ਤੇ ਉਹਨੇ ਬਾਕੀ ਵਿਦਿਆਰਥੀ ਵੀ ਜਿਹੜੇ ਪੜ੍ਹਦੇ ਉਹ ਵੀ ਵਿਗਾੜ ਦਿੱਤੇ। ਉਹਨੇ ਆਪ ਵੀ ਰੱਬ ਦਾ ਹੀ ਨਾਮ ਜਪਦਾ ਤੇ ਉਹਨਾਂ ਬਾਕੀ ਬੱਚਿਆਂ ਨੂੰ ਵੀ ਉਹਨੇ ਆਪਣੇ ਨਾਲ ਲਾ ਲਿਆ, ਸਾਰੇ ਰੱਬ ਦਾ ਨਾਂ ਲੈਂਦੇ, ਸਾਡੇ ਆਖੇ ਨਹੀਂ ਕੋਈ ਲੱਗਦਾ। ਭਗਤ ਕਰਨ ਸਭ ਚਾਟੜੇ, ਚਾਟੜੇ ਦਾ ਮਤਲਬ ਉਹ ਜਿਹੜੇ ਸ਼ਗਿਰਦ ਉੱਥੇ ਪੜ੍ਹਨ ਵਾਸਤੇ ਆਉਂਦੇ ਪਾਠਸ਼ਾਲਾ ਚ ਪਾਂਧਿਆਂ ਦੇ ਪਾਸ, ਉਹ ਪਰਮਾਤਮਾ ਦੀ ਭਗਤੀ ਕਰਦੇ। ਪਾਂਧੇ ਹੋਏ ਰਹੇ ਬਿਸਮਾਦ, ਬਿਸਮਾਦ ਦਾ ਮਤਲਬ ਹੈਰਾਨ ਰਹਿ ਜਾਣਾ, ਉਹ ਹੱਕੇ ਬੱਕੇ ਰਹਿ ਗਏ, ਹੈਰਾਨ ਹੋ ਗਏ ਉਹ ਕਿ ਪ੍ਰਹਿਲਾਦ ਆਪ ਵੀ ਤੇ ਸਾਰੇ ਬੱਚਿਆਂ ਨੂੰ ਪਰਮੇਸ਼ਰ ਦੀ ਬੰਦਗੀ ਵਿੱਚ ਜੋੜ ਰਿਹਾ ਹੈ। ਰਾਜੇ ਪਾਸ ਰੂਆਇਆ ਦੋਖੀ ਦੈਂਤ ਵਧਾਇਆ ਵਾਦ। ਰਾਜੇ ਪਾਸ ਪਾਂਧਿਆਂ ਨੇ ਪੁਕਾਰ ਕੀਤੀ ਕਿ ਜਿਹੜਾ ਪ੍ਰਹਿਲਾਦ ਹੈ ਉਹ ਪਰਮੇਸ਼ਰ ਦਾ ਉਪਾਸ਼ਕ ਹੈ, ਪਰਮਾਤਮਾ ਦੀ ਪੂਜਾ ਤੇ ਪਰਮਾਤਮਾ ਦਾ ਹੀ ਨਾਮ ਜਪਦਾ। ਇਸ ਲਈ ਦੋਖੀ ਦੈਂਤ ਨੇ ਭਾਵ ਹਰਨਾਕਸ਼ ਨੇ ਵੱਡਾ ਝਗੜਾ ਖੜਾ ਕਰ ਲਿਆ ਪ੍ਰਹਿਲਾਦ ਦੇ ਨਾਲ, ਈਰਖਾ ਪੁੱਤ ਦੇ ਨਾਲ ਹੀ, ਕਿ ਜਾਂ ਤਾਂ ਇਹਨੂੰ ਆਪਣੇ ਵਾਲੇ ਪਾਸੇ ਲਾਈਏ ਨਹੀਂ ਤੇ ਇਹਨੂੰ ਮਾਰ ਦਈਏ। ਕੀ ਕੀਤਾ ਫਿਰ ਉਸਨੇ ਹਰਨਾਕਸ਼ ਨੇ? ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੁੱਬੈ ਗੁਰਪ੍ਰਸਾਦ। ਕਦੇ ਪਾਣੀ ਵਿੱਚ ਸੁੱਟ ਦਿੱਤਾ, ਕਦੇ ਅੱਗ ਵਿੱਚ ਸੁੱਟ ਦਿੱਤਾ, ਪਰੰਤੂ ਗੁਰੂ ਦੀ ਕਿਰਪਾ ਨਾਲ ਅੱਗ ਨੇ ਵੀ ਨਾ ਸਾੜਿਆ ਤੇ ਪਾਣੀ ਨੇ ਵੀ ਨਾ ਡੋਬਿਆ, ਪ੍ਰਹਿਲਾਦ ਨੂੰ ਪਰਮੇਸ਼ਰ ਨੇ ਰੱਖਿਆ ਕੀਤੀ। ਉਹ ਤੋਂ ਬਾਅਦ ਕੱਢ ਖੜਗ ਸੱਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ। ਤਲਵਾਰ ਕੱਢ ਕੇ ਪ੍ਰਹਿਲਾਦ ਨੂੰ ਬੁਲਾਇਆ ਉਹਨੇ ਆਪਣੇ ਪਾਸ ਹਰਨਾਕਸ਼ ਨੇ, ਤੇ ਪੁੱਤਰ ਨੂੰ ਉਹ ਪਿਓ ਹਰਨਾਕਸ਼ ਪੁੱਛਣ ਲੱਗਾ, ਕੌਣ ਸੋ ਤੇਰਾ ਹੈ ਉਸਤਾਦ, ਦੱਸ ਮੈਨੂੰ ਤੇਰਾ ਗੁਰੂ ਕੌਣ ਹੈ, ਦੱਸ ਤੇਰਾ ਕੌਣ ਉਸਤਾਦ ਹੈ, ਮੇਰੇ ਕੋਲੋਂ ਤੈਨੂੰ ਕੌਣ ਬਚਾ ਸਕਦਾ ਇਸ ਵੇਲੇ, ਦੱਸ। ਭਾਵ ਉਹ ਤੇ ਕਹਿੰਦਾ ਸੀ ਮੈਂ ਹੀ ਮੈਂ ਹਾਂ, ਹਰਨਾਕਸ਼ ਕਹਿੰਦਾ ਸੀ ਮੈਂ ਹੀ ਮੈਂ ਹਾਂ ਸਾਰਾ ਕੁਛ, ਪਰ ਦੱਸ ਤੇਰਾ ਉਸਤਾਦ ਕੌਣ ਹੈ, ਮੇਰੀ ਤਲਵਾਰ ਤੋਂ ਹੁਣ ਤੈਨੂੰ ਕੌਣ ਬਚਾਏਗਾ, ਤੇ ਕੀ ਹੁਕਮ ਵਰਤਿਆ, ਕੀ ਭਾਣਾ ਵਰਤਿਆ ਰੱਬ ਦਾ? ਥੰਮ ਪਾੜ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਅਨਾਦ। ਕਹਿੰਦੇ ਥੰਮ ਪਾੜ ਕੇ ਨਰ ਸਿੰਘ ਰੂਪ ਧਾਰ ਕੇ, ਰੂਪ ਅਨੂਪੋਂ ਬੜੇ ਸ਼ਬਦ ਵਾਲਾ ਇੱਕ ਵੱਡਾ ਸਾਰਾ ਸਰੂਪ ਉੱਥੇ ਪ੍ਰਗਟ ਹੋ ਗਿਆ ਜਿਹੜਾ ਉਹਦਾ ਅੰਤ ਕਰਨ ਵਾਲਾ ਹੈ ਹਰਨਾਕਸ਼ ਦਾ। ਬੇਮੁਖ ਪਕੜ ਪਛਾੜਿਆ ਸੰਤ ਸਹਾਈ ਆਦ ਜੁਗਾਦ। ਕਹਿੰਦੇ ਬੇਮੁਖ ਹਰਨਾਕਸ਼ ਨੂੰ ਪਕੜ ਕੇ ਆ ਧਰਤੀ ਉੱਤੇ ਪਟਕਾ ਦਿੱਤਾ, ਪਟਕਾਇਆ ਧਰਤੀ ਤੇ ਜੋ ਕੁਝ ਉਹਨੇ ਚਾਹਿਆ ਸੀ। ਹਰਨਾਕਸ਼ ਨੇ ਮੰਗੇ ਸਨ ਵਾਰ ਆਦਿ ਕੋ ਸਾਰੇ ਪੂਰੇ ਕੀਤੇ, ਐ ਪਟਕਾ ਕੇ ਖਤਮ ਕਰਕੇ ਰੱਖ ਦਿੱਤਾ। ਉਸ ਦੁਸ਼ਟ ਦਾ ਅੰਤ ਹੋ ਗਿਆ ਹਰਨਾਕਸ਼ ਦਾ। ਸੰਤ ਸਹਾਈ ਆਦ ਜੁਗਾਦ, ਆਦ ਤੋਂ ਜੁਗਾਂ ਤੋਂ ਸ਼ੁਰੂ ਤੋਂ ਹੀ ਉਹ ਪਰਮੇਸ਼ਰ ਆਪਣੇ ਸੰਤ ਜਨਾਂ ਦੀ ਸਹਾਇਤਾ ਕਰਦਾ ਆਇਆ ਹੈ, ਬਾਂਹ ਫੜਦਾ ਆਇਆ ਆਪਣੇ ਭਗਤ ਜਨਾਂ ਦੀ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ ਜੈ ਜੈਕਾਰ ਕਰਨ ਬ੍ਰਹਮਾਦ। ਕਹਿੰਦੇ ਬ੍ਰਹਮਾ ਆਦਿਕ ਵੀ ਜਿਹੜੇ ਦੇਵਤੇ ਤੇ ਦੇਵੀਆਂ ਸਨ, ਸਾਰੇ ਦੇ ਸਾਰੇ ਦੇਵੀਆਂ ਦੇਵਤੇ ਜੈ ਜੈਕਾਰ ਕਰ ਉੱਠੇ। ਕਿਸ ਦੀ ਜੈ ਜੈਕਾਰ? ਪ੍ਰਹਲਾਦ ਦੀ ਜੈ ਜੈਕਾਰ, ਪਰਮਾਤਮਾ ਦੀ ਜੈ ਜੈਕਾਰ, ਪਰਮੇਸ਼ਰ ਦੀ ਜੈ ਜੈਕਾਰ, ਪਰਮੇਸ਼ਰ ਦੇ ਭਗਤ ਦੀ। ਲੋਕ ਪ੍ਰਲੋਕ ਵਿੱਚ ਜੈ ਜੈਕਾਰ ਹੋਈ, ਕਹਿਣ ਦਾ ਭਾਵ ਉਹਨੇ ਪਰਮੇਸ਼ਰ ਨੇ ਆਪਣੇ ਭਗਤ ਦੀ ਹੱਥ ਦੇ ਕੇ ਰੱਖਿਆ ਕੀਤੀ, ਹੱਥ ਦੇ ਕੇ ਆਪਣੇ ਭਗਤ ਨੂੰ ਰੱਖਦਾ ਰਿਹਾ, ਪਾਪੀਆਂ ਦਾ ਅੰਤ ਹੁੰਦਾ ਰਿਹਾ। ਔਰ ਸਾਧ ਸੰਗਤ ਜਿਹੜੇ ਨਿਰੰਕਾਰ ਪਰਮਾਤਮਾ ਦੀ ਬੰਦਗੀ ਭਗਤੀ ਵਾਲੇ, ਉਹਨਾਂ ਨੂੰ ਹੱਥ ਦੇ ਕੇ ਆਪਣੀ ਬਖਸ਼ਿਸ਼ ਨਾਲ ਉਹ ਨਿਰੰਕਾਰ ਪਰਮਾਤਮਾ ਨਿਵਾਜਦਾ ਰਿਹਾ, ਅੱਜ ਵੀ ਨਿਵਾਜਦਾ ਹੈ। ਅੱਜ ਵੀ ਬਖਸ਼ਿਸ਼ਾਂ ਤੇ ਮਿਹਰਾਮਤਾਂ ਉਹਦੀਆਂ ਉਸੇ ਹੀ ਤਰ੍ਹਾਂ ਹਨ, ਕੇਵਲ ਉਹਦੇ ਬਣਨ ਦੀ ਲੋੜ ਹੈ, ਉਹਦੇ ਉੱਤੇ ਭਰੋਸਾ ਰੱਖਣ ਦੀ ਲੋੜ ਹੈ। ਜਿੱਡਾ ਵੱਡਾ ਭਰੋਸਾ ਪ੍ਰਹਲਾਦ ਨੇ ਰੱਖਿਆ ਸੀ, ਓਡਾ ਵੱਡਾ ਭਰੋਸਾ, ਓਡਾ ਵੱਡਾ ਵਿਸ਼ਵਾਸ ਅੱਜ ਰੱਖਣ ਦੀ ਲੋੜ ਹੈ। ਉਹਦੇ ਤੇ ਭਰੋਸਾ, ਵਿਸ਼ਵਾਸ ਤੇ ਮਨ ਬਿਰਤੀ ਕਰਕੇ ਪ੍ਰੀਤ ਉਹਦੇ ਨਾਲ ਪਾਈਏ, ਫਿਰ ਸਦਾ ਵਾਸਤੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ, ਆਪਣੇ ਪਿਆਰਿਆਂ ਦੇ ਸਦਾ ਅੰਗ ਸੰਗ ਰਹਿੰਦਾ ਹੈ, ਸਦਾ ਵਾਸਤੇ ਆਪਣੇ ਪਿਆਰਿਆਂ ਦੀ ਬਾਂਹ ਫੜ ਕੇ ਲੋਕ ਪ੍ਰਲੋਕ ਵਿੱਚ ਮਦਦਗਾਰ ਤੇ ਸਹਾਇਕ ਬਣਦਾ ਹੈ ਉਹ ਪਰਮੇਸ਼ਰ। ਰਾਮ ਜਪੋ ਜੀ ਐਸੇ ਐਸੇ ਪ੍ਰਭੂ ਪ੍ਰਹਿਲਾਦ, ਜਪਿਓ ਹਰ ਜੈਸੇ ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ।